ਇਹ ਉਹ ਸਮਾਂ ਹੈ ਜਦੋਂ ਕੱਲੂ ਘਾਰਿਆਂ ਦਾ ਸਮਾਂ ਬਹੁਤ ਡਰਾਉਣਾ। ਪਿਛਲੇ ਸਾਲ ਫ੍ਰੈਸਨੋ ਕੈਲੀਫੋਰਨੀਆ ਵਿੱਚ ਆਪਾਂ ਜਿੱਥੋਂ ਤੱਕ ਦਰਸ਼ਨ ਕੀਤੇ ਸਨ ਇਤਿਹਾਸ ਦੇ, ਉਸ ਤੋਂ ਅੱਗੇ ਚੱਲਦੇ ਹਾਂ। ਆਪਾਂ ਦੇਖਿਆ ਸੀ ਕਿ ਉਸ ਸਮੇਂ ਖਾਲਸਾ ਪੰਥ ਦਾ ਜਿਹੜਾ ਮੁੱਖ ਲੀਡਰ ਸਨ ਉਹ ਨਵਾਬ ਕਪੂਰ ਸਿੰਘ ਜੀ, ਬਹੁਤ ਸੱਚੀ ਸੁੱਚੀ ਔਰ ਬੇਹੱਦ ਬਹਾਦਰ। ਆਪਾਂ ਉੱਥੇ ਦੇਖਿਆ ਸੀ ਜਿੱਥੇ ਕਿ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰਨ ਵਾਲਾ ਜ਼ਕਰੀਆ ਖਾਨ, ਜੋ ਉਸ ਵੇਲੇ ਲਾਹੌਰ ਦਾ ਗਵਰਨਰ ਸੀ, ਉਸ 'ਤੇ ਬਹੁਤ ਵੱਡੇ ਵੱਡੇ ਜਰਨੈਲ ਸਿੰਘਾਂ ਨੇ ਖਤਮ ਕਰ ਦਿੱਤੇ ਸਨ। ਅਤੇ ਹੁਣ ਜ਼ਕਰੀਆ ਖਾਨ 'ਤੇ ਨਵਾਬ ਕਪੂਰ ਸਿੰਘ ਦੀ ਅੱਖ ਸੀ। ਇਸਨੇ ਹਰ ਹੀਲਾ ਵਰਤ ਕੇ ਦੇਖ ਲਿਆ ਸੀ, ਸਖਤੀ ਤੋਂ ਸਖਤੀ ਵਰਤ ਕੇ, ਪਰ ਕੋਈ ਚੀਜ਼ ਵੀ ਸਿੰਘਾਂ ਨੂੰ ਦਬਾ ਨਹੀਂ ਸਕਦੀ ਸੀ। ਇਸਨੇ ਆਪਣੇ ਜਰਨੈਲਾਂ ਦੀ ਅਤੇ ਮੰਤਰੀਆਂ ਦੀ ਮੀਟਿੰਗ ਬੁਲਾਈ ਅਤੇ ਉਸ ਵਿੱਚ ਪੁੱਛਿਆ ਗਿਆ ਕਿ ਹੋਰ ਕੀ ਕਰ ਸਕਦੇ ਹਾਂ ਇਹਨਾਂ ਨੂੰ ਖਤਮ ਕਰਨ ਲਈ। ਕਿਸੇ ਕੋਲ ਵੀ ਕੋਈ ਠੋਸ ਸਲਾਹ ਨਹੀਂ ਸੀ ਅਤੇ ਦਿਨੋਂ ਦਿਨ ਜ਼ਕਰੀਆ ਖਾਨ ਦੇ ਬਹੁਤ ਵੱਡੇ ਜਰਨੈਲ ਮਾਰੇ ਜਾਣ ਨਾਲ ਉਸਦਾ ਜਿਹੜਾ ਹੌਸਲਾ ਸੀ ਉਹ ਬਹੁਤ ਡਿੱਗ ਗਿਆ। ਉਸਨੇ ਜੋ ਉਸਦਾ ਮਹਿਲਾਂ ਤੋਂ ਬਾਹਰ, ਕਿਲ੍ਹੇ ਤੋਂ ਬਾਹਰ ਮਹਿਲ ਹੁੰਦਾ ਸੀ ਜਿੱਥੇ ਰਹਿੰਦਾ ਸੀ, ਉਹ ਮਹਿਲ ਛੱਡ ਕੇ ਆਪਣੇ ਪਰਿਵਾਰ ਦੇ ਨਾਲ ਕਿਲ੍ਹੇ ਦੇ ਵਿੱਚ ਆ ਗਿਆ ਔਰ 24 ਘੰਟੇ ਕਿਲ੍ਹੇ ਦੇ ਅੰਦਰ ਹੀ ਰਹਿਣਾ, ਉੱਥੇ ਹੀ ਫੌਜ ਦੇ ਮੁਖੀਆਂ ਨਾਲ ਮੀਟਿੰਗਾਂ, ਮੰਤਰੀਆਂ ਨਾਲ ਮੀਟਿੰਗਾਂ ਸਾਰੀਆਂ, ਕਿਲ੍ਹੇ ਤੋਂ ਬਾਹਰ ਬਿਲਕੁਲ ਨਹੀਂ ਸੀ ਆਉਂਦਾ। ਔਰ ਇਸ ਵੇਲੇ ਨਵਾਬ ਕਪੂਰ ਸਿੰਘ ਨੇ ਜੋ ਬਹੁਤ ਕਮਾਲ ਦਾ ਹੁਨਰ ਬਹੁਤ ਸਿੱਖਾਂ ਨੂੰ ਸਿਖਾਇਆ ਸੀ ਕਿ ਉਹਨਾਂ ਨੂੰ ਖਬਰ ਲਿਆਊ ਸਿੰਘ ਆਖਦੇ ਸਨ, ਕਿ ਕਿਸ ਤਰ੍ਹਾਂ ਸਾਰੇ ਖਬਰ ਰੱਖਣੀ, ਖਬਰ ਲੈਣੀ ਅਤੇ ਫਿਰ ਉਹ ਖਬਰ ਸਾਡੇ ਤੱਕ ਪਹੁੰਚਾਉਣੀ। ਇੱਕ ਇੱਕ ਦਿਨ ਦੀ ਖਬਰ ਨਵਾਬ ਕਪੂਰ ਸਿੰਘ ਕੋਲ ਪਹੁੰਚਦੀ ਸੀ ਜ਼ਕਰੀਆ ਖਾਨ ਬਾਰੇ, ਕਿ ਕਿਲ੍ਹੇ ਦੇ ਅੰਦਰ ਕੀ ਹੋ ਰਿਹਾ, ਇੰਨੇ ਜ਼ਬਰਦਸਤ ਔਰ ਇੰਨੇ ਸਿਆਣੇ ਸੂਏ ਸਿੱਖ ਭੇਸ ਬਦਲ ਕੇ ਫਿਰ ਰਹੇ ਸੀ। ਇੱਕ ਦਿਨ ਇੱਕ ਸਿੰਘ ਖਬਰ ਲਿਆਇਆ ਕਿ ਆਉਣ ਵਾਲੇ ਸ਼ੁੱਕਰਵਾਰ ਨੂੰ ਜ਼ਕਰੀਆ ਖਾਨ ਨੇ ਬਾਦਸ਼ਾਹੀ ਮਸੀਤ ਵਿੱਚ ਨਮਾਜ਼ ਪੜ੍ਹਨੀ ਹੈ, ਜੋ ਕਿਲ੍ਹੇ ਤੋਂ ਬਾਹਰ ਸੀ। 3-4 ਦਿਨ ਵਿੱਚ ਸਨ ਨਵਾਬ ਕਪੂਰ ਸਿੰਘ ਨੇ ਰਾਤੋ ਰਾਤ 2000 ਸਿੰਘਾਂ ਦੇ ਹਰੇ ਰੰਗ ਦੇ ਬਾਣੇ ਸੁਆਏ, ਜਿਸ ਤਰ੍ਹਾਂ ਦੇ ਉੱਚ ਦੇ ਪੀਰਾਂ ਦੇ ਮੁਰੀਦ ਪਹਿਨਦੇ ਸਨ। 2000 ਸਿੰਘਾਂ ਦੇ ਕਾਫਲੇ ਨੂੰ ਉਸ ਦਿਨ ਸ਼ੁੱਕਰਵਾਰ ਨੂੰ ਉਹ ਹਰੇ ਰੰਗ ਦੇ ਉੱਚ ਦੇ ਪੀਰਾਂ ਵਾਲੇ ਚੋਲੇ ਪਵਾ ਕੇ, ਉਹਨਾਂ ਦੇ ਦਾੜੇ 'ਤੇ ਪਹਿਲਾਂ ਹੀ ਪ੍ਰਕਾਸ਼ ਹੁੰਦੇ ਸਨ, ਕੇਸ ਪਿਛਾਂਹ ਨੂੰ ਖਿਲਾਰ ਲਏ ਜਿਸ ਤਰ੍ਹਾਂ ਉੱਚ ਦੇ ਪੀਰਾਂ ਦੇ ਮੁਰੀਦ ਹੁੰਦੇ, ਔਰ ਸਾਰੇ ਲਾਹੌਰ ਨੂੰ ਜਾ ਰਹੇ ਹਨ। ਵੇਖਣ ਵਾਲੇ ਸੋਚ ਰਹੇ ਹਨ ਕਿ ਇਹ ਉੱਚ ਦੇ ਪੀਰਾਂ ਦੇ ਮੁਰੀਦ ਸਿੰਘਾਂ 'ਤੇ ਫਤਿਹ ਪਾ ਕੇ ਲਾਹੌਰ ਜਾ ਰਹੇ, ਉੱਥੋਂ ਇਨਾਮ ਲੈਣ। ਜੋ ਸੂ ਸੀ ਕਿ ਇਸ ਟਾਈਮ 'ਤੇ ਆਉਣਾ ਹੈ, ਜ਼ਕਰੀਆ ਖਾਨ ਨੇ ਮਸੀਤ ਵਿੱਚ। ਉਸ ਤੋਂ ਪਹਿਲਾਂ ਇਹ 2000 ਦਾ ਜਥਾ ਉੱਥੇ ਪਹੁੰਚ ਗਿਆ ਜੋ ਗੁਰਦੁਆਰਾ ਦੇਹਰਾ ਸਾਹਿਬ ਜਿੱਥੇ ਪੰਜਵੇਂ ਪਾਤਸ਼ਾਹ ਜੀ ਹੋਰਾਂ ਨੇ ਰਾਵੀ ਵਿੱਚ ਚੁੱਭਾ ਲਾਇਆ। ਇਸ ਗੁਰਦੁਆਰਾ ਸਾਹਿਬ ਦੇ ਇੱਕ ਪਾਸੇ ਕਿਲ੍ਹਾ ਹੈ, ਇਸ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਇੱਕ ਪਾਸੇ ਕਿਲ੍ਹਾ ਔਰ ਇੱਕ ਪਾਸੇ ਖੁੱਲ੍ਹਾ ਮੈਦਾਨ ਅਤੇ ਅੱਗੇ ਮਸੀਤ ਸ਼ਾਹੀ ਮਸੀਤ। ਉਸ ਖੁੱਲ੍ਹੇ ਮੈਦਾਨ ਵਿੱਚ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਕੋਹਿਨੂਰ ਹੀਰਾ ਮਿਲਿਆ ਅਤੇ ਉਸ ਖੁੱਲ੍ਹੇ ਮੈਦਾਨ ਵਿੱਚ ਇੱਕ ਬਹੁਤ ਸੋਹਣਾ ਬਾਗ ਬਣਵਾਇਆ, ਅੱਜ ਕੱਲ੍ਹ ਉਹ ਚਿੱਟੇ ਸੰਗਮਰਮਰ ਦਾ। ਉਸ ਵੇਲੇ ਉਹ ਖੁੱਲ੍ਹਾ ਮੈਦਾਨ ਸੀ। ਇਹ 2000 ਦਾ ਜਥਾ ਮਸੀਤ ਦੇ ਦਰਵਾਜ਼ੇ ਦੇ ਕੋਲ ਪਹੁੰਚ ਜਾਂਦਾ ਹੈ। ਸਾਰੇ ਸਮਝ ਰਹੇ ਹਨ ਕਿ ਉੱਚ ਦੇ ਪੀਰਾਂ ਦੇ ਮੁਰੀਦ ਹਨ ਅਤੇ ਨਵਾਬ ਕਪੂਰ ਸਿੰਘ ਆਪ ਦਰਵਾਜ਼ੇ ਦੇ ਬਿਲਕੁਲ ਕੋਲ ਜਿੱਥੋਂ ਦੀ ਅੰਦਰ ਲੰਘਣਾ ਹੈ ਜ਼ਕਰੀਆ ਖਾਨ ਨੇ, ਉੱਥੇ ਖਲੋ ਜਾਂਦੇ। ਨਮਾਜ਼ ਸ਼ੁਰੂ ਹੁੰਦੀ ਜ਼ਕਰੀਆ ਖਾਨ ਨਹੀਂ ਆਇਆ, ਖਤਮ ਹੋ ਗਈ ਨਹੀਂ ਆਇਆ। ਬਾਅਦ ਵਿੱਚ ਪਤਾ ਲੱਗਾ ਕਿ ਉਸਨੇ ਨਮਾਜ਼ ਸ਼ੁਰੂ ਹੋਣ ਤੋਂ ਪਹਿਲਾਂ ਸੁਨੇਹਾ ਭੇਜ ਦਿੱਤਾ ਸੀ ਕਿ ਮੇਰੀ ਤਬੀਅਤ ਨਹੀਂ ਠੀਕ, ਇਸ ਲਈ ਮੈਂ ਨਹੀਂ ਆ ਸਕਦਾ। ਅਸਲ ਵਿੱਚ ਉਸਨੂੰ ਸ਼ੱਕ ਹੋ ਗਿਆ ਸੀ ਕਿ ਇਹ ਪਤਾ ਨਹੀਂ ਕੌਣ ਹਨ ਅਤੇ ਉਹ ਕਿਲ੍ਹੇ 'ਚੋਂ ਬਾਹਰ ਨਹੀਂ ਨਿਕਲੇ। ਲਾਹੌਰ ਦੇ ਬਿਲਕੁਲ ਸੈਂਟਰ ਵਿੱਚ ਇਹ ਜਗ੍ਹਾ ਜਿੱਥੇ ਇਹੋ ਜਿਹੇ ਮੌਸਮ ਦਾ ਮਤਲਬ ਕਿ ਸਰਕਾਰੀ ਹੁਕਮਾਂ ਦਾ ਮੌਸਮ, ਕਿ ਜਿੱਥੇ ਸਿੰਘ ਦਿਸਦਾ ਹੈ ਉਸਨੂੰ ਕਤਲ ਕਰ। ਇਹ 2000 ਸਿੰਘ ਉੱਥੇ ਗਏ ਔਰ ਜਦੋਂ ਜ਼ਕਰੀਆ ਖਾਨ ਨਹੀਂ ਆਇਆ ਔਰ ਨਮਾਜ਼ ਖਤਮ ਹੋ ਗਈ ਤਾਂ ਪਤਾ ਲੱਗਾ ਕਿ ਉਸਨੇ ਨਹੀਂ ਆਉਣਾ। ਫਿਰ ਸਾਰੇ ਸਿੰਘ ਘੋੜਿਆਂ 'ਤੇ ਸਨ, ਘੋੜਿਆਂ 'ਤੇ ਚੜ੍ਹ ਕੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਲਾਉਂਦੇ ਲਾਹੌਰ 'ਚੋਂ ਮਿੰਟਾਂ ਸਕਿੰਟਾਂ ਵਿੱਚ ਅਲੋਪ ਹੋ ਗਏ ਜੀ। ਨਵਾਬ ਕਪੂਰ ਸਿੰਘ ਨੇ ਪਿਛਲੇ ਕੁਛ ਸਾਲਾਂ 'ਚ ਕੀ ਕੀਤਾ ਸੀ ਕਿ ਖਾਲਸੇ ਨੂੰ ਦੋ ਹਿੱਸਿਆਂ ਵਿੱਚ ਦੋ ਦਲ ਬਣਾਏ, ਇੱਕ ਤਰੁਣਾ ਜਾ ਦਲ ਜਿਸ ਵਿੱਚ ਸਾਰੇ ਨੌਜਵਾਨ ਭਰਤੀ ਕੀਤੇ ਔਰ ਦੁਸ ਜਿਨ੍ਹਾਂ ਦਾ ਕੰਮ ਸਿਰਫ ਉਹਨਾਂ ਨੂੰ ਸੋਧਣਾ ਹੁੰਦਾ ਸੀ ਜਿਨ੍ਹਾਂ ਨੇ ਸਿੱਖਾਂ ਨਾਲ ਜਿਆਦੀਆਂ ਕੀਤੀਆਂ। ਦੂਸਰਾ ਦਲ ਬੁੱਢਾ ਦਲ, ਇਹ ਵੀ ਖਾੜਕੂ ਸਿੰਘ ਸਨ ਪਰ ਇਹਨਾਂ ਵਿੱਚ ਇਹਨਾਂ ਦੀ ਡਿਊਟੀ ਨਾਲ ਇਹ ਸੀ ਕਿ ਮਹਾਰਾਜ ਜੀ ਉਹਨਾਂ ਦੇ ਦੱਸੇ ਰਸਤੇ ਦਾ ਪ੍ਰਚਾਰ ਕਰਨਾ, ਸਿੱਖੀ ਦਾ ਪ੍ਰਚਾਰ ਕਰਨਾ, ਅੰਮ੍ਰਿਤ ਛਕਾਉਣਾ। ਹੁਣ ਜਦੋਂ ਜ਼ਕਰੀਆ ਖਾਨ ਇਸ ਵੇਲੇ ਲਾਹੌਰ ਦਾ ਪੰਜਾਬ ਦਾ ਗਵਰਨਰ ਹੈ, ਉਸਨੇ ਬੇਹੱਦ ਆਪਾਂ ਦੇਖਿਆ ਸੀ ਪਿੱਛੇ ਤਸੀਹੇ ਦਿੱਤੇ, ਕਸਮ ਖਾਧੀ ਹੋਈ ਸੀ ਕਿ ਸਿੱਖਾਂ ਦਾ ਨਾਂ ਨਿਸ਼ਾਨ ਨਹੀਂ ਰਹਿਣ ਦੇਣਾ। ਜਿੱਥੇ ਪਤਾ ਲੱਗਣਾ ਕਿ ਖਾਲਸਾ ਹੈ ਉੱਥੇ ਫੌਜ ਭੇਜਣੀ ਅਤੇ ਹਰ ਵਾਰੀ ਖਾਲਸਾ 'ਤੇ ਜਿੱਤ ਹੋਣੀ ਔਰ ਉਹਦੇ ਜਰਨੈਲ ਮਾਰੇ ਜਾਣੇ। ਇਸ ਤਰ੍ਹਾਂ ਹੁਣ ਉਹ ਹਨੇਰੇ ਸਵੇਰੇ 'ਤੇ ਬਿਲਕੁਲ ਹੀ ਕੋਈ ਫੌਜ ਦਾ ਬੰਦਾ ਬਾਹਰ ਨਹੀਂ ਨਿਕਲਦਾ ਸੀ, ਖਾਲਸੇ ਦਾ ਰਾਜ ਹੁੰਦਾ ਸੀ ਰਾਤਾਂ ਨੂੰ ਅਤੇ ਅਤੇ ਦਿਨੇ ਵੀ ਉਹ ਪੈ ਖਾਂਦੇ ਸਨ। ਨਵਾਬ ਕਪੂਰ ਸਿੰਘ ਨੂੰ ਪਤਾ ਲੱਗਾ ਕਿ ਸਤਲੁਜ ਦੇ ਪਰਲੇ ਪਾਰ ਮੁਸਲਮਾਨਾਂ ਨੇ ਹਿੰਦੂ ਜਨਤਾ ਨੂੰ ਬਹੁਤ ਦੁਖੀ ਕੀਤਾ ਹੋਇਆ। ਹੁਣ ਇਹ ਆਪਣਾ ਦਲ ਲੈ ਕੇ ਸਤਲੁਜ ਤੋਂ ਪਾਰ ਜਾਂਦੇ ਹਨ। 84 ਤੋਂ ਬਾਅਦ ਆਪਾਂ ਦੇਖਿਆ ਸੀ ਕਿ ਕੀ ਹੋਇਆ ਸੀ ਜਦੋਂ ਖਾਲਸੇ ਵਿੱਚ ਰੋਹ ਆਇਆ ਕਿ ਨੌਜਵਾਨਾਂ ਨੇ ਆਪੋ ਆਪਣੇ ਗਰੁੱਪ ਬਣਾ ਲਏ ਖੜਕੂ, ਔਰ ਆਪਣੇ ਗਰੁੱਪਾਂ ਦਾ ਨਾਂ ਰੱਖ ਲਿਆ, ਜਿਸ ਤਰ੍ਹਾਂ ਖਾਲਿਸਤਾਨ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ, ਇਸ ਤਰ੍ਹਾਂ ਪੰਜਾਬ ਕੁਛ। ਬਿਲਕੁਲ ਇਸੇ ਤਰ੍ਹਾਂ ਹੀ ਹੋਇਆ ਸੀ ਉਦੋਂ ਜੋ ਤਰੋਨਾ ਦਲ ਸੀ, ਉਸ ਵਿੱਚ ਵੀ ਫਿਰ ਜਿਹੜੇ ਬਹਾਦਰ ਸਿੰਘ ਸਨ ਉਹਨਾਂ ਦੇ ਨਾਲ ਇਸ ਤਰ੍ਹਾਂ ਜਥੇ ਬਣ ਗਏ। ਤੋ ਇੱਕ ਦਲ ਤੋਂ ਜੋ ਤਰੋਨਾ ਦਲ ਤੋਂ ਕੁਝ ਕਈ ਜਥੇਬੰਦੀਆਂ ਬਣ ਗਈਆਂ, ਜਿਸ ਤਰ੍ਹਾਂ 84 ਤੋਂ ਬਾਅਦ ਹੋਇਆ ਸੀ। ਔਰ ਉਹ ਜਥੇਬੰਦੀਆਂ ਦਾ ਜਿਹੜਾ ਉਹਨਾਂ ਜਥੇਬੰਦੀਆਂ ਨੇ ਛਾਪੇ ਮਾਰਨੇ ਜਿੱਥੇ ਮੁਸਲਮਾਨਾਂ ਦਾ ਵਧੀਕੀਆਂ ਕਰਦੇ ਸੀ, ਉਸ ਇਲਾਕੇ 'ਤੇ ਆਪ ਕਬਜ਼ਾ ਕਰ ਲੈਣਾ, ਅਤੇ ਇਸ ਤਰ੍ਹਾਂ ਉਸ ਉਹ ਜਿਹੜਾ ਗਰੁੱਪ ਹੁੰਦਾ ਸੀ ਉਹਦਾ ਨਾਂ ਮਿਸਲ ਕਰਕੇ ਫਿਰ ਬਣਿਆ। ਇਸ ਤਰ੍ਹਾਂ ਮਿਸਲਾਂ ਹੋਂਦ ਵਿੱਚ ਆਈਆਂ ਕਿ ਆਪੋ ਆਪਣੇ ਜੋ ਵੀ ਇਲਾਕਾ ਉਹ ਜਿੱਤਦੇ ਉਹ ਆਪੋ ਆਪਣੇ ਥੱਲੇ ਕਬਜ਼ਾ ਕਰ ਲੈਂਦੇ। ਸਤਲੁਜੋਂ ਪਾਰ ਪਟਿਆਲੇ ਵਿੱਚ ਸਰਦਾਰ ਆਲਾ ਸਿੰਘ ਇਸ ਦੇ ਗਰੁੱਪ ਨੇ ਇੱਧਰ ਕਬਜ਼ਾ ਕੀਤਾ ਹੋਇਆ ਸੀ, ਅਤੇ ਪਟਿਆਲਾ ਰਿਆਸਤ ਦਾ ਮੋਢੀ ਸਰਦਾਰ ਆਲਾ ਸਿੰਘ ਸੀ। ਬਾਅਦ ਵਿੱਚ ਇਹ ਬਹੁਤ ਵੱਡੀ ਰਿਆਸਤ ਬਣ ਜਾਂਦੀ। ਜਦੋਂ ਸਤਲੁਜ ਤੋਂ ਪਾਰ ਨਵਾਬ ਕਪੂਰ ਸਿੰਘ ਜੀ ਦੇ ਨਾਲ ਸਾਰਾ ਦਲ ਆਇਆ, ਅਤੇ ਸਰਦਾਰ ਆਲਾ ਸਿੰਘ ਦੇ ਸਪੁੱਤਰਾਂ ਨੇ ਅੱਗੋਂ ਹੋ ਕੇ ਆਪਣੇ ਮੁਖੀ ਸਰਦਾਰਾਂ ਨੂੰ ਨਾਲ ਲੈ ਕੇ ਅੱਗੋਂ ਮਿਲੇ, ਬਹੁਤ ਸਤਿਕਾਰ ਨਾਲ ਆਪਣੀ ਰਿਆਸਤ ਵਿੱਚ ਲਿਆਂਦਾ। ਬਰਨਾਲਾ ਉਦੋਂ ਪਟਿਆਲੇ ਰਿਆਸਤ ਦੇ ਅੰਡਰ ਸੀ। ਬਰਨਾਲੇ ਦੇ ਲਾਗੇ ਖੁੱਲ੍ਹੇ ਮੈਦਾਨ ਵਿੱਚ ਉਹਨਾਂ ਦਾ ਉਤਾਰਾ ਕੀਤਾ। ਹਜ਼ਾਰਾਂ ਸਿੰਘ ਔਰ ਘੋੜੇ ਔਰ ਉਹਨਾਂ ਦੀ ਸਾਰੀ ਰਸਤ ਪਾਣੀ ਦਾ ਬਹੁਤ ਖੁੱਲ੍ਹੇ ਦਿਲ ਨਾਲ ਇੰਤਜ਼ਾਮ ਕੀਤਾ। ਇੱਕ ਦਿਨ, ਅਜੇ ਕੁਛ ਦਿਨ ਹੀ ਹੋਏ ਸਨ, ਸਰਦਾਰ ਆਲਾ ਸਿੰਘ ਦੇ ਸਪੁੱਤਰਾਂ ਨੇ ਨਵਾਬ ਕਪੂਰ ਸਿੰਘ ਨੂੰ ਦੱਸਿਆ ਕਿ ਲਾਗ ਦੇ ਮੁਸਲਮਾਨ ਹਾਕਮਾਂ ਨੇ ਛਾਪੇ ਮਾਰ ਕੇ ਸਾਡੇ ਕੋਲੋਂ ਕੁਛ ਪਿੰਡ ਖੋਹ ਲਏ ਹਨ। ਨਵਾਬ ਕਪੂਰ ਸਿੰਘ ਨੇ ਉਸੇ ਦਿਨ ਹੀ ਹੁਕਮ ਕੀਤਾ ਖਾਲਸੇ ਨੂੰ ਚੜ੍ਹਾਈ ਕਰਨ ਦਾ, ਔਰ ਉਹ ਪਿੰਡ ਵਾਪਸ ਲੈ, ਉਹਨਾਂ ਦੇ ਨਾਲ ਲੱਗਦੇ ਹੋਰ ਪਿੰਡ ਵੀ ਪਟਿਆਲਾ ਰਿਆਸਤ ਦੇ ਕਬਜ਼ੇ ਵਿੱਚ ਕਰਾਏ। ਜਦੋਂ ਇਹ ਮੁਹਿੰਮ ਪੂਰੀ ਤਰ੍ਹਾਂ ਸਫਲ ਹੋ ਗਈ, ਅਤੇ ਫਿਰ ਇਸ ਤੋਂ ਅੱਗੇ ਨਵਾਬ ਕਪੂਰ ਸਿੰਘ ਦਿੱਲੀ ਵੱਲ ਨੂੰ ਨਿਕਲਦੇ ਹਨ। ਨਵਾਬ ਕਪੂਰ ਸਿੰਘ ਜੀ ਹੁਣ ਪਟਿਆਲੇ ਤੋਂ ਦਿੱਲੀ ਵੱਲ ਨੂੰ ਚਾਲੇ ਪਾਉਂਦੇ ਆਪਣੇ ਦਲ ਦੇ ਨਾਲ। ਉਸ ਵੇਲੇ ਜਦੋਂ ਇਹ ਤਾੜਵੀ ਅਹਿਮਦ ਸ਼ਾਹ ਅਬਦਾਲੀ ਵਗੈਰਾ ਆਉਂਦੇ ਸਨ ਹਿੰਦੁਸਤਾਨ 'ਤੇ ਹਮਲਾ ਕਰਕੇ ਲੁੱਟਮਾਰ ਕਰਕੇ ਚਲੇ ਜਾਣਾ ਅਤੇ ਪਿੱਛੇ ਆਪਣੇ ਮੁਸਲਮਾਨ ਗਵਰਨਰ ਥਾਪ ਜਾਣੇ, ਉਹ ਹਿੰਦੂ ਪਰਿਵਾਰਾਂ 'ਤੇ ਬਹੁਤ ਅੱਤਿਆਚਾਰ ਕਰਦੇ ਸਨ। ਉਹਨਾਂ ਨੂੰ ਇਨਸਾਨ ਹੀ ਨਹੀਂ ਸਮਝਿਆ ਜਾਂਦਾ ਸੀ ਕਿਉਂਕਿ ਉਹ ਬਹੁਤ ਨਰਮ ਔਰ ਅੱਗੋਂ ਲੜਦੇ ਨਹੀਂ ਸਨ। ਇੱਧਰ ਹੁਣ ਨਵਾਬ ਕਪੂਰ ਸਿੰਘ ਜੀ ਦੇ ਆਉਣ ਦਾ ਮਤਲਬ ਹੈ ਕਿ ਉਹਨਾਂ ਨੂੰ ਖਬਰਾਂ ਮਿਲਦੀਆਂ ਸੀ ਕਿ ਮੁਸਲਮਾਨ ਹਾਕਮ ਹਿੰਦੂ ਪਰਿਵਾਰਾਂ ਜਨਤਾ 'ਤੇ ਬਹੁਤ ਅੱਤਿਆਚਾਰ ਕਰ ਰਹੇ ਹਨ। ਇੱਥੋਂ ਪਟਿਆਲੇ ਤੋਂ ਚੱਲ ਕੇ ਪਹਿਲਾਂ ਝੱਜਰ ਦਰਿਆ ਆਉਂਦਾ ਹੈ ਜਦੋਂ ਦਿੱਲੀ ਤੋਂ ਪੰਜਾਬ ਨੂੰ ਜਾਈਏ, ਅਤੇ ਦਿੱਲੀ ਅਤੇ ਅੰਬਾਲੇ ਦੇ ਵਿਚਕਾਰ 'ਚ ਉੱਥੋਂ ਦਾ ਜੋ ਨਵਾਬ ਸੀ ਉਹ ਬਹੁਤ ਸਖਤ ਸੁਭਾਅ ਦਾ ਸੀ ਅਤੇ ਉਸਨੇ ਬਹੁਤ ਜਨਤਾ ਨੂੰ ਤੰਗ ਕਰ ਰੱਖਿਆ ਸੀ। ਸਭ ਤੋਂ ਪਹਿਲਾਂ ਨਵਾਬ ਕਪੂਰ ਸਿੰਘ ਜੀ ਨੇ ਖਾਲਸੇ ਦਲ ਨਾਲ ਉਸਦੇ ਕਿਲ੍ਹੇ 'ਤੇ ਹਮਲਾ ਬੋਲਿਆ। ਉਹ ਅੱਗੋਂ ਲੜਿਆ ਪਰ ਖਾਲਸੇ ਦੇ ਜ਼ੋਰ ਅੱਗੇ ਉਸਦਾ ਜ਼ੋਰ ਕੀ ਚੱਲਣਾ ਸੀ, ਥੋੜ੍ਹੇ ਘੰਟਿਆਂ ਵਿੱਚ ਹੀ ਲੜਾਈ ਦਾ ਫੈਸਲਾ ਹੋ ਗਿਆ। ਉਸਨੇ ਸ਼ਰਤਾਂ ਮੰਨੀਆਂ ਜੋ ਨਵਾਬ ਕਪੂਰ ਸਿੰਘ ਜੀ ਨੇ ਕਿਹਾ ਕਿ ਹਿੰਦੂ ਜਨਤਾ ਨੂੰ ਕਿ ਸਾਰੇ ਇੱਕ ਹੀ ਖੁਦਾ ਦੇ ਬੰਦੇ ਹਨ ਅਤੇ ਜੇ ਤੁਹਾਨੂੰ ਹਾਕਮ ਬਣਿਆ, ਤੁਸੀਂ ਹਾਕਮ ਹੋ ਅਤੇ ਤੁਹਾਡਾ ਧਰਮ ਹੈ ਕਿ ਸਾਰਿਆਂ ਨੂੰ ਇਨਸਾਫ ਦਿਓ। ਉਸਨੇ ਸਾਰੀਆਂ ਸ਼ਰਤਾਂ ਮੰਨੀਆਂ, ਧਨ ਔਰ ਨਜ਼ਰਾਨਾ ਪੇਸ਼ ਕੀਤਾ। ਉਸ ਤੋਂ ਬਾਅਦ ਦਾਦਰੀ ਜਗ੍ਹਾ ਆਉਂਦੀ, ਉੱਥੋਂ ਦਾ ਹਾਕਮ ਇਸਮਾਇਲ ਖਾਂ ਵੀ ਇਸੇ ਤਰ੍ਹਾਂ ਸੀ। ਝੱਜਰ ਤੋਂ ਬਾਅਦ ਨਵਾਬ ਕਪੂਰ ਸਿੰਘ ਨੇ ਦਾਦਰੀ ਵੱਲ ਰੁੱਖ ਕੀਤਾ। ਇਸਮਾਇਲ ਖਾਂ ਨੂੰ ਝੱਜਰ ਦੇ ਨਵਾਬ ਨਾਲ ਜੋ ਹੋਇਆ ਉਸ ਬਾਰੇ ਪਤਾ ਲੱਗ ਚੁੱਕਾ ਸੀ। ਇਹ ਅੱਗੋਂ ਲੜਿਆ ਨਹੀਂ, ਇਸ ਨੇ ਬੜੇ ਸਤਿਕਾਰ ਨਾਲ ਖਾਲਸਾ ਫੌਜ ਨੂੰ ਅੱਗੋਂ ਹੋ ਕੇ ਆਪਣੇ ਸਰਦਾਰਾਂ ਅਹਿਲਕਾਰਾਂ ਨਾਲ ਮਿਲਿਆ, ਸ਼ਰਤਾਂ ਮੰਨੀਆਂ ਔਰ ਘੋੜੇ ਅਤੇ ਤਨ ਹਾਜ਼ਰ ਕੀਤਾ। ਫਿਰ ਦਾਦਰੀ ਤੋਂ ਬਾਅਦ ਪਟੌਦੀ, ਨਵਾਬ ਪਟੌਦੀ ਜੋ ਕਾਫੀ ਘਰਾਣਾ ਮਸ਼ਹੂਰ ਰਿਹਾ ਹੈ, ਉਸ ਉੱਧਰ ਨੂੰ ਖਾਲਸਾ ਦਲ ਹੋਇਆ। ਨਵਾਬ ਪਟੌਦੀ ਨੇ ਪਹਿਲਾਂ ਅੱਗੋਂ ਲੜਨਾ ਚਾਹਿਆ ਪਰ ਜਦੋਂ ਸਾਰੇ ਜਰਨੈਲਾਂ ਨੇ ਔਰ ਉਸਨੇ ਬੈਠ ਕੇ ਵਿਚਾਰ ਕੀਤੀ ਕਿ ਆਪਾਂ ਖਾਲਸਾ ਦਲ ਦੇ ਸਾਹਮਣੇ ਖਲੋ ਨਹੀਂ ਸਕਾਂਗੇ, ਨੁਕਸਾਨ ਕਰਾਵਾਂਗੇ ਵਾਧੂ ਦਾ, ਅਤੇ ਉਂਝ ਹੀ ਉਹਨਾਂ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਹੈ। ਇਸੇ ਤਰ੍ਹਾਂ ਫਿਰ ਬਹਾਦਰਗੜ੍ਹ ਦਾ ਜੋ ਹਾਕਮ ਸੀ ਸ਼ਮਸ਼ੇਰ ਖਾਨ, ਉਸਨੇ ਵੀ ਨਵਾਬ ਕਪੂਰ ਸਿੰਘ ਜੀ ਦੀ ਈਨ ਮੰਨੀ ਅਤੇ ਬਹੁਤ ਸਾਰੇ ਘੋੜੇ ਔਰ ਧਨ ਔਰ ਘੋੜਿਆਂ ਔਰ ਖਾਲਸਾ ਦਲ ਦੀ ਰਸਦ ਹਾਜ਼ਰ ਕੀਤੀ ਔਰ ਬੜੀ ਨਿਮਰਤਾ ਨਾਲ ਪਿਛਲੀਆਂ ਜਾਤੀਆਂ ਦੀ ਮਾਫ਼ੀ ਮੰਗੀ। ਇਸ ਤੋਂ ਅੱਗੇ ਨਵਾਬ ਕਪੂਰ ਸਿੰਘ ਦਿੱਲੀ ਜਾਂਦੇ ਜੀ। ਝੱਜਰ, ਦਾਦਰਾ, ਪਟੌਦੀ, ਬਲਬਗੜ੍ਹ ਸਾਰੇ ਇਲਾਕੇ ਤੋਂ ਬਾਅਦ ਨਵਾਬ ਕਪੂਰ ਸਿੰਘ ਜੀ ਆਪਣੇ ਜਥੇ ਦੇ ਨਾਲ ਦਿੱਲੀ ਦੇ ਏਰੀਏ 'ਚ ਜਾ ਵੜਦੇ ਹਨ। ਦਿੱਲੀ ਦੇ ਬਾਰ ਬਾਰ ਫਰੀਦਾਬਾਦ, ਜੋ ਅੱਜ ਕੱਲ੍ਹ ਦਿੱਲੀ ਦੇ ਵਿੱਚ ਹੀ ਇਹ ਸਾਰਾ ਏਰੀਆ ਆ ਚੁੱਕਾ ਹੈ, ਫਰੀਦਾਬਾਦ, ਬਲਬਗੜ੍ਹ, ਮਰੋਲੀ ਐਂਡ ਗੁੜਗਾਵਾਂ, ਇਹ ਸਾਰੇ ਏਰੀਆ ਅੱਜ ਕੱਲ੍ਹ ਦਿੱਲੀ ਦੇ ਵਿੱਚ ਹੀ ਆ ਗਏ। ਉਦੋਂ ਇਹ ਦਿੱਲੀ ਤੋਂ ਬਾਹਰ ਸਨ ਅਤੇ ਇਹਨਾਂ ਦੇ ਆਪਣੇ ਆਪਣੇ ਨਵਾਬ ਸਨ। ਇਹਨਾਂ ਸਾਰਿਆਂ ਨਵਾਬਾਂ ਨੂੰ ਹਦਾਇਤਾਂ ਦੇ ਕੇ ਅਤੇ ਵਾਰਨਿੰਗ ਦੇ ਕੇ ਕਿ ਕਿਸੇ ਨੂੰ ਤੰਗ ਨਹੀਂ ਕਰਨਾ, ਹਿੰਦੂਆਂ ਨੂੰ ਬਰਾਬਰ ਦੇ ਹੱਕ ਦੇਣੇ ਚਾਹੀਦੇ ਹਨ। ਇਹਨਾਂ ਸਾਰੇ ਨਵਾਬਾਂ ਨੇ ਆਪੋ ਆਪਣੀ ਵੇਤਨ ਅਨੁਸਾਰ ਨਵਾਬ ਕਪੂਰ ਸਿੰਘ ਜੀ ਨੂੰ ਨਜ਼ਰਾਨੇ ਭੇਟ ਕੀਤੇ। ਉਸ ਤੋਂ ਅੱਗੇ ਫਰੂਖਾਬਾਦ ਦਾ ਏਰੀਆ ਸੀ ਦਿੱਲੀ ਦੇ ਨਾਲ ਲੱਗਦਾ, ਉਸ ਦੇ ਨਵਾਬ ਨੇ ਜਦੋਂ ਸੁਣਿਆ ਕਿ ਖਾਲਸਾ ਦਲ ਆ ਰਿਹਾ ਹੈ, ਉਹ ਬਹੁਤ ਵੱਡੀ ਫੌਜ ਲੈ ਕੇ ਰਸਤੇ ਜਾਣ ਖਲੋਤਾ। ਉਹਨੇ ਸੋਚਿਆ ਕਿ ਬਾਕੀ ਸਾਰੇ ਨਵਾਬ ਐਵੇਂ ਹੀ ਈਨ ਮੰਨੀ ਜਾਂਦੇ ਹਨ, ਰਸਤੇ 'ਚ ਆ ਕੇ ਉਸ ਦੀਆਂ ਫੌਜਾਂ ਨੇ ਬਹੁਤ ਝੰਡੇ ਲਹਿਰਾ ਰਹੀਆਂ ਸਨ ਔਰ ਤੇਗਾਂ ਲਿਸ਼ਕਾ ਰਹੀਆਂ ਸਨ ਔਰ ਨਾਰੇ ਲਾ ਰਹੀਆਂ ਸਨ। ਇਹ ਦੇਖ ਕੇ ਖਾਲਸੇ ਨੂੰ ਬਹੁਤ ਜੋਸ਼ ਆਇਆ ਔਰ ਇੱਕਦਮ ਉਹਨਾਂ 'ਤੇ ਟੁੱਟ ਪਏ। ਕੁਝ ਘੰਟਿਆਂ ਵਿੱਚ ਹੀ, ਘੰਟੇ ਵੀ ਉਹ ਨਾ ਸਹਾਰ ਸਕੇ ਇੱਧਰ ਦੀ ਤਾਕਤ। ਉਹਨਾਂ ਨੇ ਚਿੱਟੇ ਝੰਡੇ ਖੜ੍ਹੇ ਕੀਤੇ ਅਤੇ ਆਪਣੇ ਸਾਰੇ ਹਥਿਆਰ ਖਾਲਸਾ ਫੌਜ ਦੇ ਪੈਰਾਂ ਵਿੱਚ ਰੱਖ ਦਿੱਤੇ ਔਰ ਜਾਨ ਬਖਸ਼ੀ ਲਈ ਮਿਹਨਤ ਕੀਤੀ, ਕਿਉਂਕਿ ਖਾਲਸੇ ਦਾ ਵੀ ਨੁਕਸਾਨ ਹੋਇਆ ਸੀ। ਇਸ ਲਈ ਨਵਾਬ ਕਪੂਰ ਸਿੰਘ ਨੇ ਕਿਹਾ ਕਿ ਤੁਹਾਨੂੰ ਜੰਗੀ ਨੁਕਸਾਨ ਭਰਨਾ ਪਏਗਾ, ਨਾਲ ਉਸਨੂੰ ਜੁਰਮਾਨਾ ਲਾਇਆ ਕਿ ਤੂੰ ਖਾ ਮਖਾ ਇਹ ਕੰਮ ਕੀਤਾ ਹੈ। ਉਸਨੇ ਜਿੰਨਾ ਜੁਰਮਾਨਾ ਲਾਇਆ ਸੀ ਉਹ ਸਾਰਾ ਭਰ ਕੇ ਔਰ ਅੱਗੇ ਤੋਂ ਖਾਲਸੇ ਦੇ ਹੁਕਮ ਵਿੱਚ ਰਹਿਣ ਦਾ ਵਾਅਦਾ ਕੀਤਾ ਅਤੇ ਦੱਸਦੇ ਕਿ ਉਦੋਂ ਜਦੋਂ ਸੁਲਾਹ ਹੋ ਗਈ ਤਾਂ ਉਸ ਦੇ ਫੌਜੀਆਂ ਨੇ ਸਿੰਘਾਂ ਨੂੰ ਕਿਹਾ ਕਿ ਤੁਸੀਂ ਤਾਂ ਨਾ ਡਰਦੇ ਨਾ ਥੱਕਦੇ, ਸਿੱਧੇ ਹੀ ਆਉਂਦੇ, ਅਸੀਂ ਤਾਂ ਡਰਦੇ ਸੀ, ਤੁਸੀਂ ਡਰਦੇ ਹੀ ਨਹੀਂ ਨਾ ਥੱਕਦੇ ਤੁਸੀਂ। ਇਸ ਤੋਂ ਬਾਅਦ ਫਿਰ ਇਹ ਸਾਰਾ ਤਨ ਕਾਫੀ ਜੋ ਨਜ਼ਰਾਨੇ ਵਜੋਂ ਪੇਟ ਹੋਇਆ ਸੀ ਉਹ ਘੋੜਿਆਂ 'ਤੇ ਲੱਦ ਕੇ ਨਵਾਬ ਕਪੂਰ ਸਿੰਘ ਇਸ ਖਾਲਸਾ ਫੌਜ ਨਾਲ ਪਟਿਆਲੇ ਦੇ ਲਾਗੇ ਠੀਕਰੀਆਂ ਨੇ ਪਿੰਡ ਦੇ ਬਾਹਰ ਰੌਡ ਵਿੱਚ ਨਗਰ ਡੇਰਾ ਲਾ ਲਿਆ। ਇਸ ਤੋਂ ਅੱਗੇ ਫਿਰ ਦੇਖ ਪਿਛਲੀ ਵਾਰ ਆਪਾਂ ਦੇਖਿਆ ਸੀ ਕਿ ਨਵਾਬ ਕਪੂਰ ਸਿੰਘ ਆਪਣੇ ਦਲ ਨੂੰ ਨਾਲ ਲੈ ਕੇ ਦਿੱਲੀ ਦਾ ਇਲਾਕਾ ਸਾਰਾ ਸੋਧਿਆ, ਸਾਰੇ ਨਵਾਬਾਂ ਨੂੰ ਇਹ ਹਦਾਇਤ ਕੀਤੀ ਕਿ ਜ਼ੁਲਮ ਨਹੀਂ ਕਰਨਾ, ਅੱਤਿਆਚਾਰ ਨਹੀਂ ਕਰਨਾ, ਜੋ ਮੁਸਲਮਾਨ ਨਹੀਂ ਹਨ ਉਹਨਾਂ ਨੂੰ ਦੰਡ ਨਹੀਂ ਲਾਉਣੇ, ਉਹ ਵੀ ਉਸੇ ਖੁਦਾ ਦੇ ਬੱਚੇ ਹਨ। ਹੁਣ ਨਵਾਬ ਕਪੂਰ ਸਿੰਘ ਦੀ ਨਜ਼ਰ ਨਾਦਰ ਸ਼ਾਹ 'ਤੇ ਪੈਂਦੀ ਹੈ। ਨਾਦਰ ਸ਼ਾਹ ਕੌਣ ਹੈ? ਇਸ ਬੇਹੱਦ ਜ਼ਾਲਮ ਆਦਮੀ ਸੀ। ਇਸ ਦੇ ਨਾਂ ਤੋਂ ਸਾਰਾ ਹਿੰਦੁਸਤਾਨ ਥਰ ਥਰ ਕੰਬਦਾ ਸੀ। ਇਸ ਦਾ ਸੁਭਾਅ ਇਸ ਤਰ੍ਹਾਂ ਦਾ ਸੀ ਕਿ ਜਦੋਂ ਇਹ ਕਿਸੇ ਨੂੰ ਦੁਖੀ ਹੁੰਦਾ ਦੇਖਦਾ ਸੀ ਤਾਂ ਇਹਦਾ ਅੰਦਰ ਬਹੁਤ ਖਿੜਦਾ ਸੀ। ਇਸਨੇ ਆਪਣੇ ਸਕੇ ਪੁੱਤ ਰਜ਼ਾ ਕੁੱਲੀ ਨੂੰ ਐਵੇਂ ਛੋਟੀ ਜਿਹੀ ਗੱਲ ਬਦਲੇ ਆਪਣੇ ਸਾਹਮਣੇ ਉਸ ਦੀਆਂ ਦੋਵੇਂ ਅੱਖਾਂ ਕਢਾ ਦਿੱਤੀਆਂ ਸਨ। ਔਰ ਦਿੱਲੀ ਕੁਛ ਘੰਟਿਆਂ ਵਿੱਚ ਫੌਜ ਨੂੰ ਹੁਕਮ ਕਰਕੇ 1,12,000 ਪੁਰਾਣੀ, ਜਿਸ ਵਿੱਚ ਬਜ਼ੁਰਗ, ਬੱਚੇ, ਬੀਬੀਆਂ ਸਾਰੇ ਸ਼ਾਮਿਲ ਸਨ, ਕੁਝ ਘੰਟਿਆਂ ਵਿੱਚ 1,12,000 ਪੁਰਾਣੀ ਮੌਤ ਦੇ ਘਾਟ ਉਤਾਰ ਦਿੱਤੇ, ਸਾਰੇ ਘਰ ਫੂਕ ਦਿੱਤੇ। ਔਰ ਜਿਉਂ ਜਿਉਂ ਤਬਾਹੀ ਮੱਚਦੀ ਸੀ ਤਿਉਂ ਤਿਉਂ ਇਹਦਾ ਅੰਦਰ ਉੱਛਲਦਾ ਸੀ। ਇਹ 1688 ਵਿੱਚ ਇਸ ਦਾ ਜਨਮ ਹੋਇਆ ਈਰਾਨ ਅਤੇ ਅਫਗਾਨਿਸਤਾਨ ਦੇ ਬਾਰਡਰ ਦੇ ਲਾਗੇ ਇੱਕ ਪਿੰਡ ਦੋਸਤਗੜ੍ਹ ਨਾਂ ਦੇ ਪਿੰਡ ਵਿੱਚ। ਇਮਾਮ ਕੁੱਲੀ ਇਸ ਦੇ ਬਾਪ ਦਾ ਨਾਂ ਸੀ। 18 ਕੁ ਸਾਲ ਦੀ ਉਮਰ ਵਿੱਚ ਇਹ ਕੰਧਾਰ ਦੇ ਇੱਕ ਬਹੁਤ ਰਈਸ ਅਮੀਰ ਆਦਮੀ ਦੇ ਪਾਸ ਨੌਕਰ ਰਹਿ ਪਿਆ ਅਤੇ ਉਸ ਦੀ ਕੋਈ ਔਲਾਦ ਨਹੀਂ ਸੀ ਉਸ ਅਮੀਰ ਆਦਮੀ ਦੀ। ਜਦੋਂ ਉਹ ਬਹੁਤ ਬਜ਼ੁਰਗ ਹੋ ਗਿਆ ਅਤੇ ਇਸ ਦਾ ਦਿਲ ਤਾਂ ਪਹਿਲਾਂ ਹੀ ਬੇਈਮਾਨ ਸੀ, ਉਸਨੇ ਉਸਦੀ ਸਾਰੀ ਜਾਇਦਾਦ 'ਤੇ ਕਬਜ਼ਾ ਕਰਨਾ ਚਾਹਿਆ, ਪਰ ਇੰਨਾ ਜ਼ਾਲਮ ਸੀ ਕਿ ਉਸਨੂੰ ਮਾਰਿਆ ਨਹੀਂ। ਜੋ ਰਈਸ ਆਦਮੀ ਸੀ ਉਸਦੀਆਂ ਅੱਖਾਂ ਕੱਢ ਕੇ ਉਸਨੂੰ ਅੰਨਾ ਕਰ ਦਿੱਤਾ ਅਤੇ ਜਿਉਂਦਾ ਰਹਿਣ ਦਿੱਤਾ ਔਰ ਉਸਦੀ ਸਾਰੀ ਜਾਇਦਾਦ 'ਤੇ ਕਬਜ਼ਾ ਕਰ ਲਿਆ। ਉਸ ਬਜ਼ੁਰਗ ਨੂੰ ਤੜਫਦਾ ਦੇਖ ਕੇ ਬਹੁਤ ਖੁਸ਼ ਹੁੰਦਾ ਸੀ, ਜਿਸ ਦਾ ਕਿ ਇਸਨੇ ਨਮਕ ਖਾਧਾ ਸੀ, ਜਿਸਨੇ ਇਸਨੂੰ ਨੌਕਰੀ ਦਿੱਤੀ ਸੀ। ਹੁਣ ਬਹੁਤ ਸਾਰਾ ਧਨ ਇਸ 'ਤੇ ਹੱਥ ਆ ਗਿਆ, ਇਸਨੇ ਬਹੁਤ ਹਥਿਆਰ ਖਰੀਦੇ ਅਤੇ ਆਪਣੇ ਹੋਰ ਨੌਜਵਾਨਾਂ ਨੂੰ ਭਰਤੀ ਕਰਕੇ ਇੱਕ ਬਹੁਤ ਵੱਡਾ ਟੋਲਾ ਬਣਾ ਲਿਆ ਅਤੇ ਕਾਬਲ ਕੰਧਾਰ ਦੇ ਉਸ ਇਲਾਕੇ ਵਿੱਚ ਤਾੜਵੀਆਂ ਦਾ ਕੰਮ ਕਰਨਾ, ਡਾਕੇ ਮਾਰਨੇ, ਸਾਰਿਆਂ ਨੂੰ ਲੁੱਟਣਾ ਇਸ ਦਾ ਪੇਸ਼ਾ ਹੋ ਗਿਆ। ਉਸ ਇਲਾਕੇ ਵਿੱਚ ਵੀ ਸਾਰੇ ਲੋਕ ਇਸ ਪਾਸੋਂ ਬਹੁਤ ਡਰਦੇ ਸਨ ਔਰ ਇਸਨੇ ਕਾਫੀ ਸਾਰੇ ਇਸ ਤਰ੍ਹਾਂ ਡਾਕੇ ਮਾਰ ਕੇ ਤਾਨ ਇਕੱਠਾ ਕਰਕੇ ਕਾਫੀ ਬੰਦੇ ਆਪਣੇ ਨਾਲ ਜੋੜ ਲਏ, ਹਥਿਆਰ ਬੰਦ ਕਰ ਲਏ ਇਸ ਵੇਲੇ ਦਿੱਲੀ 'ਤੇ ਬਹਾਦਰ ਸ਼ਾਹ ਰੰਗੀਲੇ ਦਾ ਰਾਜ ਹੈ ਅਤੇ ਇਸ ਤੋਂ ਅੱਗੇ ਕੀ ਹੁੰਦਾ ਹੈ ਕੱਲ੍ਹ ਨੂੰ ਦੇਖਾਂਗੇ। 49-50 ਸਾਲ ਦੀ ਹੈ। ਉਸਨੇ ਆਪਣੇ ਨਾਲ ਕਾਫੀ ਆਦਮੀ ਫੌਜ ਦੀ ਸ਼ਕਲ ਵਿੱਚ ਜੋੜ ਲਏ ਹਨ। ਇਸ ਵੇਲੇ ਦਿੱਲੀ ਦੇ ਤਖ਼ਤ 'ਤੇ ਬਹਾਦਰ ਸ਼ਾਹ ਰੰਗੀਲਾ ਬਾਦਸ਼ਾਹ ਸੀ। ਇਹ ਬਹੁਤ ਕਮਜ਼ੋਰ ਬਾਦਸ਼ਾਹ ਸੀ। ਉਸ ਦਾ ਕਾਰਨ ਸੀ ਕਿ ਦਿਨ ਰਾਤ ਸ਼ਰਾਬ ਪੀਂਦਾ ਸੀ ਔਰ ਐਸ਼ੋ ਇਸ਼ਰਤ, ਜਿਸ ਨੇ ਇਸ ਨੂੰ ਬਿਲਕੁਲ ਕਮਜ਼ੋਰ ਕੀਤਾ ਸੀ। ਇਸ ਦੀ ਬਾਦਸ਼ਾਹਤ ਨੂੰ ਇਸ ਦੇ ਫੌਜਦਾਰਾਂ ਵਿੱਚ ਔਰ ਮਿਨਿਸਟਰੀਆਂ ਵਿੱਚ ਦੋ ਧੜੇ ਬਣੇ ਹੋਏ ਸਨ, ਕਿਉਂਕਿ ਬਾਦਸ਼ਾਹ ਆਪ ਕਮਜ਼ੋਰ ਸੀ। ਫੌਜ ਵੀ ਔਰ ਗੌਰਮੈਂਟ ਵੀ ਹਮੇਸ਼ਾ ਵੰਡੀ ਰਹਿੰਦੀ ਸੀ। ਇਸ ਦੇ ਦੋ ਜਰਨੈਲ ਸਨ, ਜਿਨ੍ਹਾਂ ਦਾ ਨਾਂ ਨਿਜ਼ਾਮੁਦੀਨ ਮੁਲਕ ਔਰ ਸਾਦਤ ਖਾਨ। ਇਹਨਾਂ ਦੋਵਾਂ ਦੇ ਜੋ ਪਿੱਤਰੇ ਸਨ ਵੱਡੇ ਵਡੇਰੇ, ਉਹ ਵੀ ਉਸੇ ਇਲਾਕੇ ਦੇ ਸਨ ਜਿੱਥੋਂ ਦਾ ਨਾਦਰ ਸ਼ਾਹ ਸੀ। ਇਹ ਦੋਵੇਂ ਇੱਕ ਧੜੇ ਦੇ ਸਨ, ਦੂਸਰੀ ਫੌਜ ਵਿੱਚ ਹੋਰ ਧੜਾ ਸੀ, ਫੌਜ ਦਾ ਇੱਕ ਹੋਰ ਧੜਾ ਸੀ। ਇਹਨਾਂ ਨੇ ਨਾਦਰ ਸ਼ਾਹ ਨੂੰ ਸੁਨੇਹਾ ਭੇਜਿਆ ਕਿ ਤੂੰ ਉਸ ਵੇਲੇ ਅਫਗਾਨਿਸਤਾਨ ਵਿੱਚ ਕਾਬਲ, ਪਿਸ਼ਾਵਰ, ਜਲਾਲਾਬਾਦ, ਇਹ ਜੋ ਅਫਗਾਨਿਸਤਾਨ ਦਾ ਏਰੀਆ ਹੈ, ਇੱਥੇ ਵੀ ਇਸੇ ਬਾਦਸ਼ਾਹ ਦਾ ਹੀ ਰਾਜ ਸੀ, ਬਹਾਦਰ ਸ਼ਾਹ ਦਾ। ਦੋਵਾਂ ਜਰਨੈਲਾਂ ਨੇ ਨਾਦਰ ਸ਼ਾਹ ਨੂੰ ਕਿਹਾ ਕਿ ਤੂੰ ਪਹਿਲਾਂ ਅਫਗਾਨਿਸਤਾਨ ਦਾ ਏਰੀਆ ਕਬਜ਼ੇ ਵਿੱਚ ਕਰਕੇ ਅਤੇ ਫਿਰ ਦਿੱਲੀ ਵੱਲ ਆ, ਅਸੀਂ ਤੇਰੀ ਜਿੱਤ ਦਾ ਸਾਰਾ ਸਾਜ਼ੋ ਸਮਾਨ ਸਾਡੇ ਹੱਥ 'ਚ ਹੋਏਗਾ। ਇਹਨਾਂ ਨੂੰ ਇਹ ਸੀ ਕਿ ਨਾਦਰ ਸ਼ਾਹ ਬਹੁਤ ਸਖਤ ਆਦਮੀ ਹੈ ਅਤੇ ਉਹਦੇ ਰਾਜ ਵਿੱਚ ਸਾਡੇ ਕੋਲ ਉੱਚੀਆਂ ਪਦਵੀਆਂ ਹੋਣਗੀਆਂ ਅਤੇ ਸਾਡੀ ਸੱਤਾ ਤਾਕਤ ਨੂੰ ਕੋਈ ਖਤਰਾ ਨਹੀਂ ਹੋਏਗਾ। ਇਸ ਵੇਲੇ ਖਤਰਾ ਹੈ ਕਿ ਕੱਲ੍ਹ ਨੂੰ ਪਤਾ ਨਹੀਂ ਕੀ ਹੋਣਾ। ਨਾਦਰ ਸ਼ਾਹ ਨੇ, ਕਿਉਂਕਿ ਕਾਬਲ, ਜਲਾਲਾਬਾਦ, ਪਿਸ਼ਾਵਰ, ਇਹ ਫੌਜ ਵੀ ਦਿੱਲੀ ਦੇ ਅਧੀਨ ਸੀ, ਇਹਨਾਂ ਨੂੰ ਵੀ ਉਹਨਾਂ ਦੋਵਾਂ ਜਰਨੈਲਾਂ ਨੇ ਆਪਣੇ ਨਾਲ ਗੰਢ ਲਿਆ ਅਤੇ ਨਾਦਰ ਸ਼ਾਹ ਨੇ ਪਹਿਲਾਂ ਕਾਬਲ 'ਤੇ ਕਬਜ਼ਾ ਕੀਤਾ। ਉਸ ਦਾ ਕਾਫੀ ਖਜ਼ਾਨਾ ਜੋ ਸੀ ਉਹ ਆਪਣੇ ਹੱਥ ਵਿੱਚ ਕੀਤਾ, ਕਿਉਂਕਿ ਫੌਜ ਨੇ ਅੱਗੋਂ ਟਾਕਰਾ ਹੀ ਨਹੀਂ ਕੀਤਾ, ਦਿੱਲੀ ਤੋਂ ਕੋਈ ਹੁਕਮ ਨਹੀਂ ਆਇਆ ਸੀ। ਉਸ ਤੋਂ ਬਾਅਦ ਜਲਾਲਾਬਾਦ ਦੇ ਗਵਰਨਰ ਨੂੰ ਕਤਲ ਕਰਕੇ ਉੱਥੇ ਕਬਜ਼ਾ ਕੀਤਾ ਇਸਨੇ, ਔਰ ਉਹ ਖਜ਼ਾਨਾ ਵੀ ਇਸ 'ਤੇ ਹੱਥ ਆਇਆ। ਅਤੇ ਫਿਰ ਪਿਸ਼ਾਵਰ ਦਾ ਗਵਰਨਰ ਨਾਸਰ ਖਾਨ, ਉਹ ਨਾਦਰ ਸ਼ਾਹ ਨਾਲ ਲੜਿਆ ਪਰ ਹਾਰ ਗਿਆ, ਕਿਉਂਕਿ ਦਿੱਲੀ ਤੋਂ ਜੋ ਇਤਲਾਹ ਆ ਰਹੀ ਸੀ ਉਹ ਉਸਨੂੰ ਹਰਾਉਣ ਦੇ ਜ਼ਿੰਮੇਵਾਰ ਸੀ। ਇਸ ਤੋਂ ਬਾਅਦ ਨਾਦਰ ਸ਼ਾਹ ਹਿੰਦੁਸਤਾਨ ਵੱਲ ਆਇਆ। ਲਾਹੌਰ ਦਾ ਗਵਰਨਰ ਉਸ ਵੇਲੇ ਜ਼ਕਰੀਆ ਖਾਨ ਸੀ, ਇਹ ਵੀ ਉਹਨਾਂ ਦੋਵਾਂ ਜਰਨੈਲਾਂ ਨਾਲ ਮਿਲਿਆ ਹੋਇਆ ਸੀ। ਇਸਨੇ ਕੋਈ ਅੱਗੋਂ ਐਵੇਂ ਮਾੜਾ ਮੋਟਾ ਜਿਹਾ ਨਾਦਰ ਖਾਂ ਅੱਗੇ ਆਪਣੇ ਆਦਮੀ ਕੀਤੇ ਪਰ ਟਾਕਰਾ ਨਹੀਂ ਕੀਤਾ। ਨਾਦਰ ਸ਼ਾਹ ਨੇ ਲਾਹੌਰ 'ਤੇ ਕਬਜ਼ਾ ਕਰ ਲਿਆ ਅਤੇ ਇਸ ਜ਼ਕਰੀਆ ਖਾਨ ਨੂੰ ਹੀ ਉੱਥੋਂ ਦਾ ਗਵਰਨਰ ਰਹਿਣ ਦਿੱਤਾ, ਕਿਉਂਕਿ ਇਹਦੇ ਨਾਲ ਮਿਲਿਆ ਹੋਇਆ ਸੀ। ਇਸ ਤੋਂ ਬਾਅਦ ਨਾਦਰ ਸ਼ਾਹ ਦਿੱਲੀ ਵੱਲ ਵਧਿਆ। ਬਹਾਦਰ ਸ਼ਾਹ ਨੇ ਆਪਣੇ 1.5 ਲੱਖ ਫੌਜ ਲੈ ਕੇ ਕਰਨਾਲ ਕੋਲ ਆ ਗਿਆ ਨਾਦਰ ਸ਼ਾਹ ਨੂੰ ਰੋਕਣ ਲਈ। ਪਰ ਕਿਉਂਕਿ ਦੋ ਵੱਡੇ ਜਰਨੈਲ ਨਾਦਰ ਸ਼ਾਹ ਨਾਲ ਰਲੇ ਹੋਏ ਸਨ, ਉਹਨਾਂ ਨੇ ਚਾਲਾਂ ਇਸ ਤਰ੍ਹਾਂ ਦੀਆਂ ਖੇਡੀਆਂ ਕਿ ਜਿਹਦੇ ਨਾਲ ਬਹਾਦਰ ਸ਼ਾਹ ਦੀ ਫੌਜ ਟਿਕ ਨਾ ਸਕੀ ਨਾਦਰ ਸ਼ਾਹ ਅੱਗੇ। ਅਤੇ ਬਹਾਦਰ ਸ਼ਾਹ ਨੇ ਆਪ ਜਾ ਕੇ ਨਾਦਰ ਸ਼ਾਹ ਦੇ ਕੈਂਪ ਵਿੱਚ ਟੈਂਟ ਵਿੱਚ ਜਾ ਕੇ ਆਪਣੀ ਤਲਵਾਰ ਉਸਦੇ ਪੈਰਾਂ ਵਿੱਚ ਰੱਖ ਦਿੱਤੀ ਅਤੇ ਉਸਦੀ ਈਨ ਮੰਨ ਲਈ। ਬਹਾਦਰ ਸ਼ਾਹ, ਕਿਉਂਕਿ ਨਾਦਰ ਸ਼ਾਹ ਦਾ ਰਾਜ ਹੋ ਗਿਆ ਦਿੱਲੀ 'ਤੇ ਵੀ, ਬਹਾਦਰ ਸ਼ਾਹ ਨੇ ਈਨ ਮੰਨ ਲਈ। ਹੁਣ ਬਹਾਦਰ ਸ਼ਾਹ ਨਾਦਰ ਸ਼ਾਹ ਨੂੰ ਦਿੱਲੀ ਲੈ ਕੇ ਜਾਂਦਾ ਹੈ, ਉੱਥੇ ਕੀ ਹੁੰਦਾ ਕੱਲ੍ਹ ਨੂੰ ਆਪਾਂ ਦੇਖਾਂਗੇ। ਜੇ 9 ਘੰਟੇ ਦਿੱਲੀ ਵਿੱਚ ਨਾਦਰ ਸ਼ਾਹ ਦੀ ਫੌਜ ਨੇ ਕਤਲੇਆਮ ਕੀਤਾ, 1.5 ਲੱਖ ਦੇ ਕਰੀਬ ਬੱਚੇ, ਬੀਬੀਆਂ, ਬਜ਼ੁਰਗ ਪੁਰਸ਼ ਕਤਲ ਕਰ ਦਿੱਤੇ ਗਏ। ਹੁਣ ਨਾਦਰ ਸ਼ਾਹ ਵਾਪਸ ਈਰਾਨ ਨੂੰ ਜਾਣ ਦੀ ਤਿਆਰੀ ਕਰਦਾ ਹੈ। ਇਹ ਲੋਕ ਹਿੰਦੁਸਤਾਨ 'ਤੇ ਹਮਲੇ ਕਰਦੇ ਸਨ ਅਤੇ ਸਭ ਕੁਛ ਲੁੱਟ ਕੇ ਲੈ ਜਾਂਦੇ ਅਤੇ ਇੱਥੇ ਫਿਰ ਰਾਜ ਕਰਨ ਦੀ ਕੋਈ ਸਿਰਦਰਦੀ ਵੀ ਨਹੀਂ ਲੈਣਾ ਚਾਹੁੰਦੇ ਸੀ। ਫਿਰ ਕੁਛ ਦੇਰ ਬਾਅਦ ਫਿਰ ਹਮਲਾ ਕਰਨਾ, ਫਿਰ ਲੁੱਟ ਕੇ ਲੈ ਜਾਣਾ, ਇਹ ਇਹਨਾਂ ਦਾ ਕੰਮ ਸੀ। ਹੁਣ ਨਾਦਰ ਸ਼ਾਹ ਵਾਪਸ ਜਾਣਾ ਚਾਹੁੰਦਾ ਹੈ। ਉਸਨੇ ਦੇਖਿਆ ਕਿ ਇੱਥੇ ਕੋਈ ਰਾਜਾ ਤਾਂ ਬਣਾਉਣਾ ਪਏਗਾ ਜੋ ਮੇਰੇ ਅਧੀਨ ਰਹੇ, ਅਤੇ ਮੁਹੰਮਦ ਸ਼ਾਹ ਰੰਗੀਲਾ ਪਹਿਲਾਂ ਹੈ ਅਤੇ ਬਹੁਤ ਕਮਜ਼ੋਰ ਬਾਦਸ਼ਾਹ ਹੈ, ਮੈਨੂੰ ਇਹਦੇ ਤੋਂ ਕੋਈ ਖਤਰਾ ਨਹੀਂ। ਸੋ ਇਹਨੇ ਮੁਹੰਮਦ ਸ਼ਾਹ ਨੂੰ ਹੀ ਬਾਦਸ਼ਾਹ ਰਹਿਣ ਦਿੱਤਾ। ਫਿਰ ਉਸਦੀ ਲੜਕੀ ਨਾਲ ਆਪਣੇ ਲੜਕੇ ਦੀ ਦਾ ਨਿਕਾਹ ਪੜਾਇਆ ਔਰ ਸਾਰਾ ਖਜ਼ਾਨਾ ਜੋ ਮੁਹੰਮਦ ਸ਼ਾਹ ਦਾ ਸੀ, 20 ਕਰੋੜ ਰੁਪਇਆ ਨਕਦ ਸੀ, 70 ਕਰੋੜ ਉਹਨਾਂ ਦਿਨਾਂ 'ਚ 70 ਕਰੋੜ ਰੁਪਏ ਦੇ ਸੋਨਾ ਔਰ ਹੀਰੇ ਜਵਾਹਰਾਤ ਤਖ਼ਤੇ ਤਾਊਸ ਮੁਗਲਾਂ ਦਾ ਸੀ ਜੀ, ਜਿਸ ਵਿੱਚ ਬਹੁਤ ਕੀਮਤੀ ਹੀਰੇ ਮੋਤੀ ਜਵਾਹਰਾਤ ਜੜੇ ਹੋਏ ਉਹ। ਇੱਥੋਂ ਤੱਕ ਕਿ ਜੋ ਵਧੀਆ ਵਧੀਆ ਫਰਨੀਚਰ ਸੀ ਦਿੱਲੀ 'ਚ ਉਹ ਵੀ ਲਦਾ ਲਿਆ। 70 ਕਰੋੜ ਰੁਪਏ ਦਾ ਸੋਨਾ ਅਤੇ ਹੀਰੇ ਜਵਾਹਰਾਤ, 20 ਕਰੋੜ ਰੁਪਏ ਨਕਦ ਜੋ ਖਜ਼ਾਨੇ ਵਿੱਚ ਸੀ, 1000 ਹਾਥੀ, 7000 ਘੋੜੇ, 10000 ਊਠ, ਤੋਪਾਂ ਅਤੇ ਸਾਰਾ ਜੰਗੀ ਸਮਾਨ। ਔਰ ਫਿਰ ਉਸ ਤੋਂ ਬਾਅਦ ਹੁਕਮ ਕੀਤਾ ਕਿ ਦਿੱਲੀ ਵਿੱਚ ਜੋ ਵੀ ਅਮੀਰ ਲੋਕ ਹਨ, ਵਪਾਰੀ ਲੋਕ, ਅਮੀਰ ਲੋਕ, ਫੌਜ ਨੂੰ ਹੁਕਮ ਕੀਤਾ ਕਿ ਉਹਨਾਂ ਇਕੱਲੇ ਇਕੱਲੇ ਦੇ ਘਰ ਜਾ ਕੇ ਸਭ ਕੁਛ ਖੋਹ ਲਿਆ ਜਾਵੇ। ਕਈਆਂ ਦੇ ਘਰਾਂ ਦੇ ਵਿਹੜੇ ਪੁੱਟੇ ਗਏ, ਛੱਤਾਂ ਪਾੜੀਆਂ ਗਈਆਂ ਕਿ ਕੁਛ ਲੁਕਾਇਆ ਹੋਵੇਗਾ। ਔਰ ਫਿਰ ਜੋ ਬਹੁਤ ਕਾਬਿਲ ਰਾਜ ਸਨ, ਕਾਰੀਗਰ, ਲੱਕੜੀ ਦੇ ਪੱਥਰ ਕੱਢਣ ਦੇ, ਇਮਾਰਤਾਂ ਬਣਾਉਣ ਦੇ, ਉਹਨਾਂ ਸਾਰਿਆਂ ਨੂੰ ਕੈਦ ਕਰਕੇ ਨਾਲ ਲੈ ਲਿਆ ਗਿਆ। ਔਰ ਦਿੱਲੀ ਔਰ ਉਸਦੇ ਆਸ ਪਾਸ ਦੇ ਇਲਾਕੇ ਵਿੱਚੋਂ ਜਿੰਨੇ ਜਵਾਨ ਲੜਕੇ ਅਤੇ ਲੜਕੀਆਂ ਸੀ ਉਹਨਾਂ ਨੂੰ ਬੰਦੀ ਬਣਾ ਕੇ ਨਾਲ ਤੋਰ ਲਿਆ। ਔਰ ਨਾਦਰ ਸ਼ਾਹ ਨੇ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੂੰ ਆਪਣੇ ਵਜ਼ੀਰ ਅਬਦੁੱਲਾ ਬਾਕੀ ਨੂੰ ਲਾਹੌਰ ਭੇਜਿਆ ਫੌਜ ਦੇ ਕੇ ਕਿ ਮੇਰੇ ਲਾਹੌਰ ਪਹੁੰਚਣ ਤੱਕ 1 ਕਰੋੜ ਰੁਪਇਆ ਤਿਆਰ ਰੱਖੇ। ਆਉਂਦਾ ਹੋਇਆ ਵੀ ਲਾਹੌਰ ਤੋਂ ਦਿੱਲੀ ਨੂੰ ਜਾਂਦਾ ਹੋਇਆ ਵੀ ਇਹ ਸਾਰਾ ਖਜ਼ਾਨਾ ਲਾਹੌਰ ਦਾ ਲੈ ਗਿਆ ਸੀ। 1 ਕਰੋੜ ਰੁਪਇਆ ਹੋਰ ਮੰਗਿਆ ਹੈ। ਜ਼ਕਰੀਆ ਖਾਨ ਨੇ ਲਾਹੌਰ ਦੇ ਸ਼ਾਲਾਮਾਰ ਬਾਗ ਵਿੱਚ, ਜੋ ਪੰਜਾਬ ਦੇ ਬਹੁਤ ਅਮੀਰ ਘਰਾਣੇ ਸਨ, ਉਹਨਾਂ ਨੂੰ ਬੁਲਾਇਆ, ਦੱਸਿਆ ਕਿ ਖਜ਼ਾਨਾ ਖਾਲੀ ਹੈ, ਜੇ 1 ਕਰੋੜ ਰੁਪਇਆ ਹਾਜ਼ਰ ਨਾ ਕੀਤਾ ਗਿਆ ਤਾਂ ਨਾਦਰ ਸ਼ਾਹ ਪੰਜਾਬ 'ਤੇ ਕਹਿਰ ਲਿਆ ਦੇਗਾ। ਉਹਨਾਂ ਸਾਰਿਆਂ ਨੇ 1 ਕਰੋੜ ਰੁਪਇਆ ਇਕੱਠਾ ਕੀਤਾ। ਇਸ ਸਾਰੀ ਗੱਲ ਦਾ ਨਵਾਬ ਕਪੂਰ ਸਿੰਘ ਨੂੰ ਪਤਾ ਲੱਗਾ, ਕਿਉਂਕਿ ਉਦੋਂ ਕੋਈ ਟੈਲੀਫੋਨ, ਅਖਬਾਰਾਂ ਵੀ ਇਸ ਤਰ੍ਹਾਂ ਨਹੀਂ ਸੀ ਹੁੰਦੇ। ਖਬਰ ਹੱਥੋਂ ਹੱਥ ਪਹੁੰਚਦੀ ਨੂੰ ਟਾਈਮ ਲੱਗਦਾ ਸੀ। ਉਸਨੂੰ ਪਤਾ ਲੱਗਾ ਕਿ ਸਭ ਕੁਛ ਲੁੱਟ ਕੇ ਔਰ ਨਾਲ ਹਜ਼ਾਰਾਂ ਹਿੰਦੂ ਲੜਕੀਆਂ ਔਰ ਲੜਕੇ ਨਾਲ ਲੈ ਕੇ ਜਾ ਰਿਹਾ ਹੈ, ਜਿਨ੍ਹਾਂ ਨੂੰ ਈਰਾਨ ਵਿੱਚ ਜਾ ਕੇ ਵੇਚਿਆ ਜਾਏਗਾ। ਲੜਕਿਆਂ ਨੂੰ ਗੁਲਾਮ ਬਣਾ ਕੇ ਸਾਰੀ ਉਮਰ ਦਾ, ਜਿਸ ਤਰ੍ਹਾਂ ਅੱਜ ਕੱਲ੍ਹ 1 ਸਾਲ ਦੀ ਆਪਣੇ ਕੰਮ ਕਰਨ ਦਾ ਆਪਾਂ ਨੂੰ ਪੈਸਾ ਦਿੰਦੇ, ਉਹ ਸਾਰੀ ਉਮਰ ਦਾ ਉਸਨੂੰ ਖਰੀਦ ਲੈਂਦੇ। ਇਹ ਸੁਣ ਕੇ ਨਵਾਬ ਕਪੂਰ ਸਿੰਘ ਦੇ ਅੰਦਰ ਬਹੁਤ ਦੁੱਖ ਹੋਇਆ ਕਿ ਕਿੰਨਾ ਜ਼ਾਲਮ ਆਦਮੀ ਹੈ। ਨਵਾਬ ਕਪੂਰ ਸਿੰਘ ਨੇ ਖਾਲਸੇ ਦੇ ਦੋਵੇਂ ਦਲ, ਬੁੱਢਾ ਦਲ ਅਤੇ ਤਰੁਣਾ ਦਲ ਨੂੰ ਇਕੱਠੇ ਕੀਤਾ ਅਤੇ ਦੱਸਿਆ ਕਿ ਇਸ ਤਰ੍ਹਾਂ ਹਿੰਦੂਆਂ ਦੀਆਂ ਧੀਆਂ ਜਾਂ ਕੋਈ, ਆਪਾਂ ਸਾਰੇ ਮਨੁੱਖ ਜਾਤੀ ਇੱਕ ਹਾਂ, ਉਹ ਆਪਣੀਆਂ ਧੀਆਂ ਹਨ, ਆਪਣੇ ਬੱਚੇ ਹਨ। ਔਰ ਬਹੁਤ ਦੁੱਖ ਦੀ ਗੱਲ ਹੈ ਕਿ ਨਾ ਤਾਂ ਰਾਜਪੂਤਾਂ ਨੇ ਇਸ ਨੂੰ ਹੱਥ ਪਾਇਆ ਅਤੇ ਨਾ ਮਰਹੱਟੇ। ਇਹ ਦੋ ਕੌਮਾਂ ਹੀ ਖਾਲਸੇ ਤੋਂ ਬਿਨਾਂ ਹਿੰਦੁਸਤਾਨ ਵਿੱਚ ਬਹਾਦਰ ਕੌਮਾਂ ਮੰਨੀਆਂ ਜਾਂਦੀਆਂ ਸਨ। ਨਵਾਬ ਨੇ ਦੱਸਿਆ ਕਿ ਉਹਨਾਂ ਦੋਵੇਂ ਹੀ, ਰਾਜਪੂਤ ਵੀ ਔਰ ਮਰਹੱਟੇ ਵੀ, ਭੈਭੀਤ ਹੋ ਗਏ। ਕਿਸੇ ਨੇ ਨਾਦਰ ਸ਼ਾਹ ਦਾ ਰਾਹ ਨਹੀਂ ਰੋਕਿਆ, ਪਰ ਆਪਾਂ ਇਸ ਨੂੰ ਜਾਣ ਨਹੀਂ ਦੇਣਾ, ਬੱਚਿਆਂ ਨੂੰ ਛਡਾਉਣਾ ਹੈ। ਇਸ ਤੋਂ ਅੱਗੇ ਜੀ ਨਵਾਬ ਕਪੂਰ ਸਿੰਘ ਜੀ ਨੇ ਖਾਲਸੇ ਦੇ ਦੋਵਾਂ ਦਲਾਂ, ਦਰੋਣਾ ਦਲ ਅਤੇ ਬੁੱਢਾ ਦਲ ਨੂੰ ਇਕੱਠਿਆਂ ਕਰਕੇ ਇਹ ਤਜਵੀਜ਼ ਰੱਖੀ ਕਿ ਜਦੋਂ ਨਾਦਰ ਸ਼ਾਹ ਪੰਜਾਬ ਵਿੱਚੋਂ ਲੰਘਣ ਲੱਗੇ ਅਤੇ ਹਰ ਦੂਸਰੀ ਜਾਂ ਤੀਸਰੀ ਰਾਤ ਨੂੰ ਟਾਈਮ ਬਦਲ ਕੇ, ਹਰ ਵਾਰੀ ਟਾਈਮ ਬਦਲ ਕੇ ਔਰ ਦਿਸ਼ਾ ਬਦਲ ਕੇ ਔਰ ਸਟ੍ਰੈਟਜੀ ਬਦਲ ਕੇ, ਜਦੋਂ ਸੁੱਤੇ ਹੋਣ ਸਾਰੇ ਮੁਗਲ ਫੌਜ, ਉਦੋਂ ਹਮਲਾ ਕੀਤਾ ਜਾਵੇ ਅਤੇ ਸਾਰੇ ਲੜਕੇ ਲੜਕੀਆਂ ਜੋ ਬੰਦੀ ਬਣਾ ਕੇ ਲੈ ਕੇ ਜਾ ਰਿਹਾ, ਉਹ ਬਾਕੀ ਧਨ ਦੌਲਤ ਸਭ ਕੁਛ ਉਸ ਕੋਲੋਂ ਖੋਹ ਲਿਆ ਜਾਵੇ, ਕਿਉਂਕਿ ਇਹ ਇਸ ਦੇਸ਼ ਦਾ ਹੈ। ਸਾਰੇ ਖਾਲਸੇ ਨੇ ਸਤ ਬਚਨ ਕੀਤਾ। ਤਜਵੀਜ਼ ਇਹ ਬਣੀ ਕਿ ਜਦੋਂ ਉਹ ਤਕਰੀਬਨ ਪੰਜਾਬ ਲੰਘ ਚੱਲਿਆ ਹੋਵੇ ਉਦੋਂ ਹਮਲੇ ਕੀਤੇ ਜਾਣ, ਨਹੀਂ ਤਾਂ ਉਹ ਪੰਜਾਬ ਵਿੱਚ ਨੁਕਸਾਨ ਕਰ ਸਕਦਾ ਹੈ। ਜਦੋਂ ਇਸ ਦਾ ਡੇਰਾ ਚਨਾਬ ਨਦੀ 'ਤੇ ਪਹੁੰਚਿਆ ਅਤੇ ਚਨਾਬ ਨਦੀ 'ਤੇ ਅਖਨੂਰ ਨਾਂ ਦੀ ਜਗ੍ਹਾ 'ਤੇ ਰਾਤ ਦਾ ਡੇਰਾ ਇਸਨੇ ਕੀਤਾ, ਖਾਲਸੇ ਨੇ ਇਸ ਰਾਤ ਦੀ ਵਿਉਂਤ ਬਣਾਈ ਹੋਈ ਸੀ। ਪਰਮਾਤਮਾ ਵੱਲੋਂ ਕੀ ਹੋਇਆ ਕਿ ਬਹੁਤ ਜ਼ੋਰਾਂ ਦਾ ਮੀਂਹ ਲਗਾਤਾਰ ਵਰਦਾ ਰਿਹਾ। ਉਹ ਲੋਕ ਟੈਂਟਾਂ ਦੇ ਵਿੱਚ ਸਨ, ਉਹ ਮੀਂਹ ਤੋਂ ਬਚਣ ਦਾ ਉਪਰਾਲਾ ਕਰ ਰਹੇ ਸਨ ਕਿ ਉੱਧਰੋਂ ਇਹ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਇੰਨਾ ਜ਼ੋਰਦਾਰ ਹਮਲਾ ਕੀਤਾ ਸਿੰਘਾਂ ਨੇ ਕਿ ਜਿਹੜਾ ਵੀ ਅੱਗੇ ਆਇਆ ਉਸਨੂੰ ਖਤਮ ਕਰਕੇ ਅੱਗੇ ਲੰਘਦੇ ਗਏ ਔਰ ਉਸ ਵਲਗਨ 'ਚ ਪਹੁੰਚ ਗਏ ਜਿੱਥੇ ਸਾਰੇ ਪ੍ਰਾਣੀ ਵਲ ਕੇ ਰੱਖੇ ਹੋਏ ਸਨ ਕੈਦ ਵਾਂਗੂ। ਸਿੰਘਾਂ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਜਾ ਕੇ ਛੁਡਾਇਆ, ਜਲਦੀ ਜਲਦੀ ਉੱਥੋਂ ਕੱਢਿਆ ਔਰ ਫਿਰ ਜਿੰਨਾ ਸੋਨਾ ਚਾਂਦੀ ਹੱਥ ਲੱਗਾ ਉਹ ਲੈ ਕੇ ਔਰ ਘੋੜੇ ਲੈ ਕੇ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਉੱਡ ਪੁੱਡ ਗਏ। ਬਹੁਤ ਸਮਾਨ ਲੈ ਗਏ ਸੀ, ਸੋਨਾ ਹੀਰੇ ਸਾਰੇ ਪ੍ਰਾਣੀ ਛਡਾ ਕੇ ਲੈ ਗਏ। ਨਾਦਰ ਸ਼ਾਹ ਦੇ ਨਾਲ ਉਹਦੇ ਕੈਂਪ ਵਿੱਚ ਜ਼ਕਰੀਆ ਖਾਨ ਵੀ ਲਾਹੌਰ ਤੋਂ ਨਾਲ ਹੀ ਚੱਲ ਕੇ ਆ ਰਿਹਾ ਸੀ। ਨਾਦਰ ਸ਼ਾਹ ਜ਼ਕਰੀਆ ਖਾਨ 'ਤੇ ਬਹੁਤ ਨਾਰਾਜ਼ ਹੋਇਆ ਕਿ ਪੰਜਾਬ ਦੇ ਲੋਕਾਂ ਦੀ ਹਿੰਮਤ ਕਿਸ ਤਰ੍ਹਾਂ ਪਈ, ਤੇਰਾ ਕਸੂਰ ਹੈ, ਤੇਰਾ ਕਸੂਰ ਹੈ ਸਾਰਾ, ਤੂੰ ਬਹੁਤ ਕਮਜ਼ੋਰ ਆਦਮੀ ਹੈ। ਇਹਨਾਂ ਦਾ ਜ਼ਕਰੀਆ ਖਾਨ ਚੁੱਪ ਕੀਤਾ ਰਿਹਾ। ਨਾਦਰ ਸ਼ਾਹ ਆਪਣੇ ਫੌਜਦਾਰਾਂ 'ਤੇ ਬਹੁਤ ਨਾਰਾਜ਼ ਹੋਇਆ, ਜਰਨੈਲਾਂ 'ਤੇ। ਉਹਨਾਂ ਨੇ ਭਾਰੀ ਮੀਂਹ ਦਾ ਬਹਾਨਾ ਲਾਇਆ। ਹੁਣ ਦੋ ਰਾਤਾਂ ਵਿੱਚੋਂ ਖਾਲੀ ਗਈਆਂ ਕਿਉਂਕਿ ਜਿਹੜਾ ਸਮਾਨ ਔਰ ਪ੍ਰਾਣੀ ਖਾਲਸਾ ਲੈ ਗਿਆ ਸੀ ਉਸਨੂੰ ਸੁਰੱਖਿਅਤ ਟਿਕਾਣੇ 'ਤੇ ਪਹੁੰਚਾਉਣਾ ਸੀ। ਤੀਸਰੀ ਰਾਤ ਫਿਰ ਹੋਰ ਦਿਸ਼ਾ ਤੋਂ ਅਤੇ ਹੋਰ ਸਮੇਂ 'ਤੇ ਪਹਿਲਾਂ ਨਾਲੋਂ ਬਹੁਤ ਜ਼ੋਰਦਾਰ ਹਮਲਾ ਕੀਤਾ। ਉਹਨਾਂ ਨੂੰ ਵੀ ਅੱਗੋਂ ਸ਼ੱਕ ਸੀ, ਲੜਾਈ ਹੋਈ, ਸਿੰਘਾਂ ਦੇ ਕੁਝ ਸਿੰਘ ਸ਼ਹੀਦ ਹੋਏ ਪਰ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਫਿਰ ਸਿੰਘਾਂ ਨੇ ਦਿਲ ਖੋਲ੍ਹ ਕੇ ਸਾਰਾ ਸਮਾਨ ਉਹਨਾਂ ਦਾ ਖੋਹ ਲਿਆ, ਜੋ ਹਥਿਆਰਾਂ ਦਾ ਜ਼ਖੀਰਾ ਸੀ ਉਹ ਵੀ ਸਾਰਾ ਲੱਦ ਲਿਆ ਔਰ ਫਿਰ ਸ਼ਾਹੀ ਮਾਈ ਹੋ ਗਏ। ਅਗਲੇ ਦਿਨ ਜਦੋਂ ਦਿਨ ਚੜ੍ਹਿਆ, ਨਾਦਰ ਸ਼ਾਹ ਨੇ ਦੇਖਿਆ ਕਿ ਜਿਹੜੇ ਸਿੰਘ ਸ਼ਹੀਦ ਹੋਏ ਸੀ ਇਹਨਾਂ ਦੇ ਲੰਮੇ ਲੰਮੇ ਕੇਸ ਹਨ ਅਤੇ ਮੂੰਹ 'ਤੇ ਸੁੱਚੀਆਂ ਦਾੜੀਆਂ, ਸਾਬਤ ਦਾੜੀਆਂ ਹਨ। ਉਹ ਜ਼ਕਰੀਆ ਖਾਨ ਨੂੰ ਪੁੱਛਣ ਲੱਗਾ ਕਿ ਲੋਕ ਕੌਣ ਹਨ। ਉਸਨੇ ਦੱਸਿਆ ਕਿ ਸਿੱਖ। ਕਹਿੰਦਾ ਕਿ ਇਹਨਾਂ ਦਾ ਘਰ ਘਾਟ ਸਾਰੇ ਟਾ ਦਿਓ, ਇਹਨਾਂ ਦਾ ਇੱਕ ਇੱਕ ਵੀ ਸਿੱਖ ਨਹੀਂ ਬਚਣਾ ਚਾਹੀਦਾ। ਜ਼ਕਰੀਆ ਖਾਨ ਕਹਿੰਦਾ ਜੀ ਇਹਨਾਂ ਦਾ ਘਰ ਤੇ ਘੋੜਿਆਂ ਦੀਆਂ ਕਾਠੀਆਂ 'ਤੇ ਹੈ ਔਰ ਕਿਸੇ ਖਾਸ ਜਗ੍ਹਾ ਰਹਿੰਦੇ ਹੀ ਨਹੀਂ, ਅੱਜ ਇੱਥੇ ਕੱਲ੍ਹ ਉੱਥੇ। ਔਰ ਇਹ ਮਰਨੋਂ ਨਹੀਂ ਡਰਦੇ, ਜਿੰਨਾ ਇਹਨਾਂ ਨੂੰ ਮਾਰਦੇ ਹਾਂ ਓਨਾ ਹੀ ਇਹ ਹੋਰ ਵੱਧਦੇ ਹਨ। ਅਸੀਂ ਆਪਣੇ ਵੱਲੋਂ ਇਹਨਾਂ ਨੂੰ ਦੁੱਖ ਦਿੰਦੇ ਹਾਂ ਔਰ ਇਹ ਆਖਦੇ ਹਨ ਕਿ ਖੁਦਾ ਦਾ ਭਾਣਾ ਹੈ, ਇਹ ਉਸਨੂੰ ਸੁੱਖ ਮੰਨਦੇ ਹਨ। ਨਾਦਰ ਸ਼ਾਹ ਬਹੁਤ ਸੋਚਾਂ ਵਿੱਚ ਪੈ ਗਿਆ ਕਿ ਪੁੱਛਣ ਲੱਗਾ ਕਿ ਕਿਤੇ ਆਰਾਮ ਕਰਦੇ ਹੋਣਗੇ, ਸੁਣਦੇ ਹੋਣਗੇ। ਕਹਿੰਦੇ ਜੀ ਘੋੜਿਆਂ ਦੀਆਂ ਕਾਠੀਆਂ 'ਤੇ ਅੱਖ ਲਾ ਲੈਂਦੇ ਹਨ, ਤੁਰੇ ਤੁਰੇ ਜਾਂਦੇ ਹੀ ਕੁਛ ਛੱਕ ਲੈਂਦੇ ਹਨ ਇਹਨਾਂ ਦਾ। ਨਾਦਰ ਸ਼ਾਹ ਨੇ ਪਹਿਲੀ ਵਾਰ ਇਸ ਕੌਮ ਬਾਰੇ ਸੁਣਿਆ ਸੀ, ਦੇਖਿਆ ਆ ਕੇ। ਇਸ ਤੋਂ ਬਾਅਦ ਫਿਰ ਦੋ ਵਾਰ ਫਿਰ ਹਮਲੇ ਸਿੰਘਾਂ ਨੇ ਰਾਤਾਂ ਨੂੰ ਕੀਤੇ ਅਤੇ ਤਕਰੀਬਨ ਸਭ ਕੁਛ ਹੀ ਉਹਨਾਂ ਕੋਲੋਂ ਖੋਹ ਲਿਆ। ਨਾਦਰ ਸ਼ਾਹ ਜੀ ਨੂੰ ਸਾਰੇ ਹਿੰਦੁਸਤਾਨ ਵਿੱਚ ਨਾ ਰਾਜਪੂਤਾਂ ਨੇ ਨਾ ਮਰਹੱਟੇ, ਜਿਹੜੇ ਕਿ ਬਹੁਤ ਬਹਾਦਰ ਆਪਣੇ ਆਪ ਨੂੰ ਖੋਹਦੇ ਸਨ, ਕਿਸੇ ਨੇ ਹੀਆ ਨਹੀਂ ਕੀਤਾ ਸੀ ਔਰ ਇੱਥੇ ਉਸਦਾ ਸਭ ਕੁਛ ਹੀ ਖੋਹ ਲਿਆ ਗਿਆ। ਇਸ ਤੋਂ ਅੱਗੇ ਇੰਗਲੈਂਡ ਆਪਾਂ ਵਿਚਾਰਾਂਗੇ ਕਿ ਹੁਣ ਨਵਾਬ ਕਪੂਰ ਸਿੰਘ ਕੀ ਕਰਦੇ ਹਨ ਇਸ ਤੋਂ।